ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਧਰਮ ਆਂਦੇ ਠਾਡੇ ਦਰਬਾਰ ਤੁਦ ਬਿਨ ਸੁਰਤ ਕਰੇ ਕੋ ਮੇਰੀ ਦਰਸਨ ਬੀਜੈ ਖੋਲ ਕਿਵਾਰ ਤੁਮ ਧਨ ਧਨੀ ਉਦਾਰ ਤਿਆਗੀ ਸ੍ਰਵਣਤ ਸੁਨੀਅਤ ਸੁਜਸ ਤੁਮਾਰ ਮਾਂਗਉ ਕਾਹੇ ਰੰਕ ਸਭ ਦੇਖਉ ਤੁਝ ਹੀ ਤੇ ਮੇਰੋ ਨਿਸਤਾਰ ਜੈ ਦਿਉ ਨਾਮਾ ਬਿਪ ਸੁਦਾਮਾ ਤਿਨ ਕਉ ਕਿਰਪਾ ਭਈ ਹੈ ਅਪਾਰ ਕਹਿ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ ਕਹਿ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਮਹਾਨ ਦਰਬਾਰ ਵਿੱਚ ਸੁਸ਼ੋਭਿਤ ਹੋ ਰਹੇ ਸਰਬੱਤ ਮਾਈ ਭਾਈ ਖਾਲਸਾ ਸਾਧ ਸੰਗਤ ਜੀਓ, ਸਵੇਰ ਦੇ ਚੱਲ ਰਹੇ ਦੀਵਾਨਾਂ ਦੇ ਦੌਰਾਨ ਆਸਾ ਦੀ ਵਾਰ ਜੀ ਦੇ ਕੀਰਤਨ ਦੀ ਸੰਪੂਰਨਤਾ ਹੋਈ ਹੈ। ਉਪਰੰਤ ਰੋਜ਼ਾਨਾ ਦੇ ਨਿਯਮ ਅਨੁਸਾਰ ਸਤਿਗੁਰਾਂ ਵੱਲੋਂ ਬਖਸ਼ਿਸ਼ ਹੋਏ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਦੀ ਕਥਾ ਵਿਆਖਿਆ ਦਾ ਸਮਾਂ ਹੋਇਆ ਹੈ। ਅੱਜ ਦੇ ਪਵਿੱਤਰ ਫੁਰਮਾਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 611 ਨੰਬਰ ਅੰਗ ਉੱਪਰ ਸੁਸ਼ੋਭਿਤ ਹੈ। ਪਾਤਸ਼ਾਹ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਦੁਆਰਾ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਕਥਾ ਦੇ ਨਿਯਤ ਕੀਤੇ ਹੋਏ ਸਮੇਂ ਦੇ ਅੰਦਰ ਅੰਦਰ ਵਿਚਾਰ ਕਰਕੇ ਗੁਰਾਂ ਦੇ ਉਪਦੇਸ਼ ਨੂੰ ਸਮਝਣ ਦਾ ਔਰ ਲਾਹਾ ਪ੍ਰਾਪਤ ਕਰਨ ਦਾ ਆਪਾਂ ਸਾਰਿਆਂ ਨੇ ਹੀ ਯਤਨ ਕਰਨਾ ਹੈ। ਗੁਰੂ ਪਾਤਸ਼ਾਹ ਨੂੰ ਸੀਸ ਝੁਕਾਉਂਦਿਆਂ ਇੱਕ ਵਾਰ ਪ੍ਰੇਮ ਨਾਲ ਬੁਲਾਈਏ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾ ਘਰ ਦੂਜਾ ਚਾਉ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਸਾਡੇ ਸਤਿਗੁਰੂ ਪਾਤਸ਼ਾਹ ਮਹਾਰਾਜ ਪਵਿੱਤਰ ਬਾਣੀ ਉਚਾਰਨ ਵੇਲੇ ਗੁਰੂ ਮਹਾਰਾਜ ਪਾਤਸ਼ਾਹ ਜਾਂ ਤਾਂ ਸਾਹਮਣੇ ਬੈਠੀ ਸੰਗਤ ਨੂੰ ਉਪਦੇਸ਼ ਦਿੰਦਿਆਂ ਹੋਇਆਂ ਮਹਾਨ ਉਹ ਧੁਰਕੀ ਬਾਣੀ ਇਲਾਹੀ ਬਾਣੀ ਅਕਾਲ ਪੁਰਖ ਵਾਹਿਗੁਰੂ ਦਾ ਉਪਦੇਸ਼ ਫੁਰਮਾਨ ਕਰਿਆ ਕਰਦੇ ਸਨ। ਕਈ ਕਈ ਵਾਰ ਸਤਿਗੁਰਾਂ ਨੂੰ ਕਿਸੇ ਪ੍ਰੇਮੀ ਨੇ ਜਗਿਆਸੂ ਨੇ ਆ ਕੇ ਕੁਝ ਬੇਨਤੀਆਂ ਆਪਣੇ ਅਧਿਆਤਮਕ ਸਫ਼ਰ ਦੀ ਕਾਮਯਾਬੀ ਦੇ ਵਾਸਤੇ ਪੁੱਛਣੀਆਂ। ਮਹਾਰਾਜ ਜੀ ਨੇ ਤਦੋਂ ਸ਼ਬਦ ਉਚਾਰ ਕੇ ਉਸਨੂੰ ਉਪਦੇਸ਼ ਬਖਸ਼ਣਾ। ਕੁਝ ਸ਼ਬਦ ਮਹਾਰਾਜ ਪਾਤਸ਼ਾਹ ਜੀ ਨੇ ਕਿਸੇ ਅਨਮਤੀ ਕਿਸੇ ਹੋਰ ਧਰਮ ਦੇ ਉਪਾਸ਼ਕ ਦੇ ਕੀਤੇ ਹੋਏ ਸ਼ੰਕੇ ਨੂੰ ਨਿਵਰਤ ਕਰਨ ਵਾਸਤੇ ਮਹਾਰਾਜ ਪਾਤਸ਼ਾਹ ਜੀ ਨੇ ਕੁਝ ਸ਼ਬਦ ਉਚਾਰੇ। ਅੱਜ ਦਾ ਜੋ ਪਵਿੱਤਰ ਫੁਰਮਾਨ ਹੈ, ਸੰਪਰਦਾਇਕ ਉਥਾਨਕਾ ਦਾ ਕਹਿਣਾ ਹੈ ਕਿ ਇੱਕ ਵਾਰ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਤੋਂ ਵੱਡੇ ਬਾਬਾ ਮਹਾਂਦੇਵ ਜੀ ਉਹਨਾਂ ਦੇ ਵੱਡੇ ਭਰਾਤਾ ਬਹੁਤ ਸ਼ਰਧਾ ਵੱਸ ਹੋ ਕੇ ਪ੍ਰੇਮ ਵੱਸ ਹੋ ਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਤੋਂ ਅਧਿਆਤਮਕ ਉਪਦੇਸ਼ ਪੁੱਛਦੇ ਹਨ। ਬੇਨਤੀ ਕਰਦੇ ਨੇ ਕਿ ਹੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ, ਤੁਹਾਡੇ ਨਾਲ ਮੇਰੇ ਦੋ ਰਿਸ਼ਤੇ ਨੇ। ਤੁਸੀਂ ਸੰਸਾਰਕ ਰੂਪ ਵਿੱਚ ਵੀ ਪਰਿਵਾਰਕ ਰੂਪ ਵਿੱਚ ਵੀ ਮੇਰੇ ਭਰਾਤਾ ਹੋ, ਪਰ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਤੁਸੀਂ ਪੁੱਤਰ ਤੇ ਮੈਂ ਵੀ ਉਹਨਾਂ ਦਾ ਸੁਪੁੱਤਰ ਹਾਂ। ਇਸੇ ਤਰ੍ਹਾਂ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਸਾਰੇ ਜਗਤ ਦਾ ਪਿਤਾ ਹੈ, ਉਹਦੇ ਵੀ ਆਪਾਂ ਪੁੱਤਰ ਹਾਂ। ਇਸ ਲਈ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹਾਂ ਕਿ ਮੈਨੂੰ ਉਪਦੇਸ਼ ਦੀ ਬਖਸ਼ਿਸ਼ ਕਰੋ। ਉਹਨਾਂ ਬਚਨਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਪਵਿੱਤਰ ਬਾਣੀ ਦੇ ਦੁਆਰਾ ਫੁਰਮਾਨ ਕਰਕੇ ਇਸ ਸ਼ਬਦ ਦੇ ਅੱਧੇ ਹਿੱਸੇ ਦੇ ਵਿੱਚ ਉਹ ਜੋ ਬਚਨ ਮਹਾਂਦੇਵ ਜੀ ਬੇਨਤੀਆਂ ਕਰਦਾ ਹੈ ਜਗਿਆਸੂ ਦੇ ਰੂਪ ਦੇ ਵਿੱਚ, ਉਹਨਾਂ ਬਚਨਾਂ ਨੂੰ ਉਚਾਰ ਕੇ ਫਿਰ ਅੱਧੇ ਸ਼ਬਦ ਦੇ ਵਿੱਚ ਉਸਨੂੰ ਉਪਦੇਸ਼ ਦਿੱਤਾ ਹੋਇਆ ਹੈ। ਔਰ ਇਸ ਸ਼ਬਦ ਨੂੰ ਅਸੀਂ ਮਹਾਂਦੇਵ ਜੀ ਦੀ ਜਗ੍ਹਾ ਦੇ ਉੱਤੇ ਇੱਕ ਜਗਿਆਸੂ ਵੀ ਮੰਨ ਕੇ ਚੱਲ ਸਕਦੇ ਹਾਂ ਕਿ ਕੋਈ ਵੀ ਉਹ ਜਗਿਆਸੂ ਜਿਸ ਦੇ ਮਨ ਦੇ ਅੰਦਰ ਵਾਹਿਗੁਰੂ ਪਰਮਾਤਮਾ ਨੂੰ ਮਿਲਣ ਦਾ ਉਤਸ਼ਾਹ ਪੈਦਾ ਹੋ ਜਾਂਦਾ ਹੈ, ਪ੍ਰੇਮ ਪੈਦਾ ਹੋ ਜਾਂਦਾ ਹੈ, ਵੈਰਾਗ ਆ ਜਾਂਦਾ ਹੈ, ਉਹ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀਆਂ ਕਰਦਾ ਹੈ ਕਿ ਅਕਾਲ ਪੁਰਖ ਪਰਮੇਸ਼ਰ ਜੀ ਦੇ ਦਰਸ਼ਨਾਂ ਤੋਂ ਬਿਨਾਂ ਰਿਹਾ ਨਹੀਂ ਜਾਂਦਾ, ਉਸ ਅਕਾਲ ਪੁਰਖ ਦੇ ਦਰਸ਼ਨ ਕਰਵਾ ਦਿਓ। ਐਸਾ ਪ੍ਰਕਰਨ ਅੱਜ ਦੇ ਇਸ ਪਵਿੱਤਰ ਅੰਮ੍ਰਿਤ ਵੇਲੇ ਬਖਸ਼ਿਸ਼ ਹੋਏ ਫੁਰਮਾਨ ਦੇ ਦੁਆਰਾ ਸਤਿਗੁਰਾਂ ਨੇ ਬਖਸ਼ਿਆ ਹੋਇਆ। ਸੋਰਠ ਮਹੱਲਾ ਪੰਜਵਾ ਘਰ ਦੂਜਾ ਚੌਪਦੇ। ਸੋਰਠ ਰਾਗ ਦਾ ਨਾਮ ਹੈ, ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਜੀ ਦਾ ਸੰਕੇਤ ਹੈ। ਘਰ ਦੂਜਾ ਕੀਰਤਨ ਗਾਇਨ ਕਰਨ ਦੇ ਵਾਸਤੇ ਦੂਸਰੇ ਘਰ ਦੇ ਵਿੱਚ ਇਸ ਦਾ ਤਾਲ ਪਾਤਸ਼ਾਹ ਜੀ ਨੇ ਰੱਖਿਆ ਹੈ। ਚੌਪਦੇ ਇਸ ਸ਼ਬਦ ਦੇ ਚਾਰ ਪਦੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਅਕਾਲ ਪੁਰਖ ਪਰਮੇਸ਼ਰ ਜੋ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ, ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਲੇਕਿਨ ਇੱਕ ਹੈ, ਉਸ ਤੋਂ ਹੀ ਸਾਰਾ ਪਸਾਰਾ ਬਣਿਆ ਹੈ। ਓਅੰਕਾਰ ਲਕੀਰ ਜਿਤਨੀ ਮਰਜ਼ੀ ਲੰਬੀ ਖਿੱਚ ਦਿੱਤੀ ਜਾਏ, ਕੋਈ ਉਸਦੀ ਸੀਮਾ ਨਹੀਂ ਹੋਇਆ ਕਰਦੀ। ਇਵੇਂ ਉਸ ਇੱਕ ਤੋਂ ਜੋ ਪਸਾਰਾ ਪਸਰਿਆ ਹੈ, ਉਸਦੀ ਕੋਈ ਸੀਮਾ ਨਹੀਂ, ਉਸਦੀ ਕੋਈ ਹੱਦਬੰਦੀ ਨਹੀਂ। ਐਸਾ ਮਹਾਨ ਪਰਮਾਤਮਾ ਸਤਿਗੁਰ ਪ੍ਰਸਾਦ ਉਸ ਗੁਰੂ ਦੇ ਰਾਹੀਂ ਮਿਲੇਗਾ ਜੋ ਗੁਰੂ ਆਪ ਸੱਤ ਪਰਮੇਸ਼ਰ ਦੇ ਵਿੱਚ ਅਭੇਦ ਹੋ ਚੁੱਕਾ ਹੋਵੇਗਾ, ਉਹ ਸਤਿਗੁਰੂ ਹੋਏਗਾ। ਗੁਰੂ ਤਾਂ ਕਿਸੇ ਨੂੰ ਜੋ ਸਾਨੂੰ ਕੋਈ ਗੁਣ ਸਿਖਾ ਦੇਵੇ ਉਹਨੂੰ ਵੀ ਦੁਨੀਆਦਾਰ ਅਦਬ ਸਤਿਕਾਰ ਦੇ ਨਾਲ ਕਹਿ ਦਿੰਦੀ ਹੈ। ਕੋਈ ਸਾਨੂੰ ਹੁਨਰ ਸਿਖਾ ਦੇਵੇ, ਕੋਈ ਤਾਲੀਮ ਦੇ ਦੇਵੇ, ਉਸਨੂੰ ਵੀ ਆਦਰ ਸਤਿਕਾਰ ਨਾਲ ਗੁਰੂ ਆਖ ਦਿੱਤਾ ਜਾਂਦਾ ਹੈ। ਪਰ ਪਾਤਸ਼ਾਹ ਨੇ ਸਪਸ਼ਟ ਕਰਨ ਲਈ ਕਿ ਜੋ ਗੁਰਬਾਣੀ ਵਿੱਚ ਗੁਰੂ ਲਫ਼ਜ਼ ਆਇਆ ਹੈ ਉਹ ਗੁਰੂ ਲਫ਼ਜ਼ ਨਹੀਂ। ਪਾਤਸ਼ਾਹ ਨੇ ਸਮਝਾਉਣ ਦੇ ਲਈ ਕਿਤੇ ਕਿਤੇ ਸਤਿਗੁਰ ਲਫ਼ਜ਼ ਬਖਸ਼ਿਆ ਹੈ ਕਿ ਸਤਿਗੁਰ ਜੋ ਆਪ ਸੱਤ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਿੱਚ ਅਭੇਦ ਹੋਇਆ ਹੋਵੇ, ਜੋ ਆਪਣੇ ਚਰਨੀ ਲੱਗਣ ਵਾਲਿਆਂ ਨੂੰ ਵੀ ਇੱਕ ਸੱਤ ਦੇ ਨਾਲ, ਸੱਤ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜੋੜ ਦੇਵੇ, ਐਸਾ ਸਤਿਗੁਰੂ ਪ੍ਰਸਾਦ ਜਦ ਪ੍ਰਸਾਦ ਕਰ ਦੇਵੇ, ਰਹਿਮਤ ਕਰ ਦੇਵੇ, ਤਦੋਂ ਪ੍ਰਭੂ ਦੇ ਦਰਸ਼ਨ ਦੀਦਾਰ ਕਰਵਾ ਦਿੰਦਾ। ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀਓ। ਇੱਕ ਪਿਤਾ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਆਪਾਂ ਸਪੁੱਤਰ ਹਾਂ, ਉਹਨਾਂ ਦੇ ਹੀ ਬਾਰਕ ਬੱਚੇ ਹਾਂ। ਤੂੰ ਮੇਰਾ ਗੁਰਹਾਈ, ਪਰੰਤੂ ਮੈਂ ਤੁਹਾਨੂੰ ਆਪਣਾ ਗੁਰੂ ਮੰਨਦਾ ਹਾਂ। ਬਾਬਾ ਮਹਾਂਦੇਵ ਜੀ ਬੇਨਤੀ ਕਰਦੇ, ਔਰ ਹਰ ਉਹ ਜਗਿਆਸੂ ਜਿਸ ਨੂੰ ਗੁਰੂ ਪਾਤਸ਼ਾਹ ਦੇ ਪਾਸ ਜਾ ਕੇ ਕੁਛ ਪ੍ਰਾਪਤ ਕਰਨ ਦੇ ਲਈ ਤੰਗ ਲੱਗ ਗਈ ਹੈ, ਉਹ ਸੱਚੇ ਪਾਤਸ਼ਾਹ ਨੂੰ ਇਹੀ ਬੇਨਤੀਆਂ ਕਰਦਾ ਹੈ ਕਿ ਹੇ ਮਹਾਰਾਜ, ਤੁਹਾਡਾ ਹੁਕਮ ਹੈ, ਗੁਰਬਾਣੀ ਵਿੱਚੋਂ ਮਿਲਦਾ ਹੈ ਕਿ ਇੱਕ ਅਕਾਲ ਪੁਰਖ ਨੇ ਹੀ ਸਾਰੇ ਪੈਦਾ ਕੀਤੇ ਨੇ, ਔਰ ਜਿਸ ਤੋਂ ਪੈਦਾਇਸ਼ ਹੋਈ ਹੋਵੇ ਉਹ ਪਿਤਾ ਹੋਇਆ ਕਰਦਾ। ਇਸ ਲਈ ਅਵਲ ਅੱਲਾ ਹੈ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਨੂਰ ਦਾ ਅਰਥ ਹੈ ਪ੍ਰਤਾਪ, ਪ੍ਰਕਾਸ਼। ਉਸ ਅਕਾਲ ਪੁਰਖ ਪਰਮੇਸ਼ਰ ਦੇ ਪ੍ਰਕਾਸ਼ ਤੋਂ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਸ ਲਈ ਇਹ ਅਕਾਲ ਪੁਰਖ ਪਰਮੇਸ਼ਰ ਨਿਰੰਕਾਰ ਜੋ ਸਭਨਾ ਦਾ ਪਿਤਾ ਹੈ, ਉਹਦੇ ਸਾਰੇ ਬੱਚੇ ਹਾਂ। ਤੇ ਹੇ ਮੇਰੇ ਸੱਚੇ ਸਤਿਗੁਰੂ ਜੀ, ਤੂੰ ਮੇਰਾ ਗੁਰਹਾਈ, ਤੁਸੀਂ ਮੇਰੇ ਗੁਰੂ ਹੋ, ਮੈਂ ਆਪ ਜੀ ਨੂੰ ਗੁਰੂ ਮੰਨ ਲਿਆ ਹੈ। ਮੰਨ ਲੈਣਾ ਤਾਂ ਪ੍ਰਾਪਤ ਕਰ ਲੈਣਾ, ਅਗਰ ਮਨ ਨਾ ਮੰਨਿਆ ਜਾਏ ਤੋ ਉਹ ਨਾਤਾ, ਉਹ ਰਿਸ਼ਤਾ ਬੇਸ਼ੱਕ ਬਰਕਰਾਰ ਵੀ ਰਹਿ ਰਿਹਾ ਹੋਵੇ, ਸੰਸਾਰ ਵਿੱਚ ਚੱਲ ਵੀ ਰਿਹਾ ਹੋਏ, ਫਿਰ ਵੀ ਜਦ ਤੱਕ ਕੋਈ ਮੰਨ ਕੇ ਨਹੀਂ ਚੱਲਦਾ, ਤਦ ਤੱਕ ਉਹ ਖੁਸ਼ੀਆਂ, ਉਹ ਬਖਸ਼ਿਸ਼ਾਂ ਉਹ ਲੈ ਨਹੀਂ ਸਕਦਾ। ਪਿਤਾ ਆਪਣਾ ਫਰਜ਼ ਉਸ ਪੁੱਤਰ ਦੇ ਪ੍ਰਤੀ ਵੀ ਨਿਭਾਈ ਜਾਂਦਾ ਹੈ ਜਿਹੜਾ ਪੁੱਤਰ ਆਗਿਆਕਾਰ ਨਹੀਂ, ਪਿਤਾ ਫਿਰ ਵੀ ਉਹ ਫਰਜ਼ ਨਿਭਾਈ ਜਾਂਦਾ ਹੈ। ਪਰ ਇੱਕ ਆਗਿਆਕਾਰ ਪੁੱਤਰ ਜੋ ਆਪਣੇ ਪਿਤਾ ਤੋਂ ਪ੍ਰਾਪਤ ਕਰ ਲੈਂਦਾ ਹੈ, ਉਹ ਹੁਕਮ ਤੋਂ, ਆਗਿਆ ਤੋਂ ਬਾਹਰ ਚੱਲਣ ਵਾਲਾ ਉਹ ਪ੍ਰਾਪਤ ਨਹੀਂ ਕਰ ਸਕਦਾ। ਇਸ ਲਈ ਮੰਨ ਲੈਣਾ, ਇਹ ਬਚਨ ਸੰਕੇਤ ਕਰ ਰਹੇ ਨੇ ਕਿ ਤੂੰ ਮੇਰਾ ਗੁਰਹਾਈ, ਮੈਂ ਮੰਨ ਲਿਆ ਹੈ ਕਿ ਹੇ ਮੇਰੇ ਪਾਤਸ਼ਾਹ ਜੀ, ਤੁਸੀਂ ਹੀ ਮੇਰੇ ਗੁਰੂ ਹੋ, ਹੁਣ ਮੈਂ ਕਿਸੇ ਹੋਰ ਦੇ ਦੁਆਰੇ ਤੇ ਨਹੀਂ ਜਾਣਾ। ਤੁਧ ਨੂੰ ਛੋੜ ਜਾਈਏ ਪ੍ਰਭ ਕੈਂ ਧਾਰ, ਆਨ ਨਾ ਬੀਆ ਤੇਰੀ ਸੰਸਾਰ। ਤੇਰੇ ਬਰਾਬਰ ਕੋਈ ਹੋਰ ਹੈ ਨਹੀਂ, ਤੇਰਾ ਦੁਆਰਾ ਛੱਡ ਕੇ ਮੈਂ ਹੋਰ ਕਿਤੇ ਨਹੀਂ ਜਾਣਾ, ਇਸ ਲਈ ਮੈਂ ਆਪ ਜੀ ਨੂੰ ਗੁਰੂ ਮੰਨ ਲਿਆ ਹੈ। ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ। ਸੁਣ ਮੀਤਾ, ਹੇ ਮੇਰੇ ਗੁਰੂ, ਮਿੱਤਰਾਂ ਦੇ ਸਮਾਨ ਮਦਦ ਕਰਨ ਵਾਲੇ, ਮਿੱਤਰਾਂ ਦੀ ਤਰ੍ਹਾਂ ਸਹਾਇਤਾ ਕਰਨ ਵਾਲੇ, ਰੱਖਿਆ ਕਰਨ ਵਾਲੇ, ਜੀਓ ਹਮਾਰਾ ਬਲ ਬਲ ਜਾਸੀ, ਮੇਰੀ ਜਿੰਦ ਮੇਰੀ ਰੂਹ ਆਪ ਜੀ ਤੋਂ ਵਾਰਨੇ ਬਲਿਹਾਰਨੇ ਜਾਂਦੀ ਹੈ। ਕਈ ਵਾਰ ਸਰੀਰ ਦੇ ਦੁਆਰਾ ਕੀਤਾ ਹੋਇਆ ਕਰਮ ਉਹ ਆਤਮਾ ਨੇ ਨਹੀਂ ਕੀਤਾ ਹੁੰਦਾ, ਉਹ ਰੂਹ ਨੇ ਨਹੀਂ ਕੀਤਾ ਹੁੰਦਾ, ਕੇਵਲ ਸਰੀਰ ਨੇ ਹੀ ਉਹ ਕਰਮ ਕੀਤਾ ਹੁੰਦਾ। ਐਸੇ ਕਰਮ ਦਾ ਪਾਤਸ਼ਾਹ ਨੇ ਖੰਡਨ ਵੀ ਕੀਤਾ ਹੋਇਆ ਕਿ ਸੀਸ ਨਿਵਾਇਆ ਕਿਆ ਥੀਐ ਜਾਂ ਹਿਰਦੈ ਕੁਸੁੱਧੇ ਜਾਹੇ। ਜੇ ਹਿਰਦਾ ਸਿੱਧਾ ਨਹੀਂ, ਹਿਰਦੇ ਤੋਂ ਸ਼ਰਦਾ ਨਹੀਂ, ਤੇ ਇਕੱਲਾ ਝੁਕਣ ਦੇ ਨਾਲ ਪਾਤਸ਼ਾਹ ਕਹਿੰਦੇ ਫਾਇਦਾ ਕਿਵੇਂ ਪ੍ਰਾਪਤ ਹੋਵੇਗਾ। ਹੁਣ ਜਿਹੜੇ ਰੱਬ ਦੇ ਪਿਆਰੇ ਨੇ, ਜਿਹੜੇ ਉੱਚੀ ਅਵਸਥਾ ਵਾਲੇ ਨੇ, ਉਹ ਇਸੇ ਕਰਕੇ ਜਿੰਦ ਦੀ ਗੱਲ ਕਰਦੇ ਹੈ, ਉਹ ਜੀਓ ਦੀ ਗੱਲ ਕਰਦੇ ਹੈ ਕਿ ਪਾਤਸ਼ਾਹ ਹੈ ਸੱਚੇ ਸਤਿਗੁਰੂ, ਮੇਰਾ ਜੀਓ ਤੁਹਾਡੇ ਤੋਂ ਕੁਰਬਾਨ ਜਾਂਦਾ ਹੈ। ਜੀਓ ਦਾ ਤੇ ਇਸ ਸਰੀਰ ਦਾ ਮਾਂ ਅਤੇ ਪੁੱਤਰ ਵਾਲਾ ਰਿਸ਼ਤਾ ਹੈ। ਤੋ ਜਿਸ ਤਰ੍ਹਾਂ ਮਾਂ ਤੇ ਪੁੱਤ ਵੱਖਰੇ ਵੱਖਰੇ ਨਹੀਂ ਹੋ ਸਕਦੇ, ਤੋ ਅਗਰ ਕੁਝ ਸਮਾਂ ਉਹ ਵੀ ਹੁੰਦਾ ਹੈ ਜਦੋਂ ਪੁੱਤਰ ਹਾਲੇ ਨਹੀਂ ਹੁੰਦਾ ਲੇਕਿਨ ਮਾਂ ਹੁੰਦੀ ਹੈ, ਇਹ ਰੂਹ ਇਹ ਆਤਮਾ ਬਹੁਤ ਸਮਾਂ ਇਸ ਤਰ੍ਹਾਂ ਵੀ ਲੰਘਦਾ ਹੈ ਕਿ ਇਹ ਸਰੀਰ ਰੂਪ ਪੁੱਤਰ ਇਹ ਪੈਦਾ ਨਹੀਂ ਹੋਇਆ ਹੁੰਦਾ, ਲੇਕਿਨ ਰੂਹ ਜਿੰਦ ਰੂਪ ਮਾਂ ਇਹ ਇਕੱਲੀ ਹੋਇਆ ਕਰਦੀ ਹੈ। ਤੇ ਜਿਸ ਤਰ੍ਹਾਂ ਹਰੇਕ ਉਸ ਮਾਂ ਦੀ ਇੱਛਾ ਹੁੰਦੀ ਹੈ ਕਿ ਮੇਰਾ ਬੱਚਾ ਨਹੀਂ ਹੈ ਲੇਕਿਨ ਬੱਚਾ ਹੋਣਾ ਚਾਹੀਦਾ, ਇਵੇਂ ਇਹ ਜੋ ਰੂਹ ਹੈ ਇਸ ਦੀ ਵੀ ਵਾਸ਼ਨਾ ਲੱਗੀ ਰਹਿੰਦੀ ਹੈ ਕਿ ਸਰੀਰ ਦੀ ਪੈਦਾਇਸ਼ ਹੋਵੇ, ਸਰੀਰ ਬਣੇ। ਔਰ ਯਾਦ ਰਹੇ ਇਹ ਆਤਮਾ, ਇਹ ਜਿੰਦ, ਇਹ ਮਾਂ ਦੀ ਤਰ੍ਹਾਂ ਹੈ ਅਤੇ ਜਿਸ ਤਰ੍ਹਾਂ ਮਾਂ ਜਿਵੇਂ ਚਾਹੇ ਉਹ ਬੱਚੇ ਦੇ ਗੁਣ ਅਵਗੁਣ ਤਬਦੀਲ ਕਰ ਸਕਦੀ ਹੈ ਅਤੇ ਮਾਂ ਦੇ ਸੁਭਾਅ ਮੁਤਾਬਕ ਹੀ ਬੱਚੇ ਦਾ ਸੁਭਾਅ ਬਣਦਾ ਹੈ, ਇਵੇਂ ਹੀ ਜਿਹੜੀ ਜਿੰਦ, ਜਿਹੜੀ ਆਤਮਾ ਜਿਸ ਤਰ੍ਹਾਂ ਦੀਆਂ ਵਾਸ਼ਨਾਵਾਂ ਵਾਲੀ ਹੈ, ਸਰੀਰ ਵੀ ਉਸ ਤਰ੍ਹਾਂ ਦੀਆਂ ਹਰਕਤਾਂ ਕਰੇਗਾ। ਇਤਿਹਾਸ ਗਵਾਹ ਹੈ ਕਿ ਜੇ ਰੂਹ, ਜੇ ਆਤਮਾ ਇੱਕ ਸਰੀਰ ਵਿੱਚੋਂ ਵਿਛੜਨ ਲੱਗਿਆਂ ਫੁਰਨਾ ਕਰ ਲੈਂਦੀ ਹੈ ਕਿ ਗਵਾਂਢ ਵਿੱਚ ਮਾਸ ਰਿੱਝ ਰਿਹਾ ਹੈ, ਮੀਟ ਦੀ ਉੱਥੋਂ ਬਦਬੋ ਆ ਰਹੀ ਹੈ, ਅਤੇ ਜਿਹੜਾ ਖਾਣ ਦਾ ਸ਼ੌਂਕੀ ਉਹਦੇ ਵਾਸਤੇ ਉਹ ਖੁਸ਼ਬੋ ਹੋਇਆ ਕਰਦੀ ਹੈ, ਅਤੇ ਜਿਹੜੀ ਰੂਹ, ਜਿਹੜੀ ਜਿੰਦ ਇਹ ਫੁਰਨਾ ਕਰ ਲੈਂਦੀ ਹੈ ਕਿ ਮੈਂ ਮਰ ਹੀ ਚੱਲਿਆ ਹਾਂ, ਜੇ ਜਿਉਂਦਾ ਰਹਿੰਦਾ ਤਾਂ ਮੈਂ ਵੀ ਇਸ ਤਰ੍ਹਾਂ ਰੱਜ ਰੱਜ ਕੇ ਹੋਰ ਬਣਾ ਕੇ ਖਾਂਦਾ। ਅਤੇ ਹੁਣ ਇਹ ਜਿੰਦ ਇੱਕ ਮਾਂ ਦਾ ਰੂਪ ਹੈ, ਰੂਹ ਇੱਕ ਮਾਂ ਦਾ ਰੂਪ ਹੈ, ਹੁਣ ਜੇ ਮਾਂ ਉਸ ਤਰ੍ਹਾਂ ਦਾ ਫੁਰਨਾ ਕਰ ਰਹੀ ਹੈ ਫਿਰ ਜਿਹੜਾ ਸਰੀਰ ਮਿਲਦਾ ਉਹ ਮਾਸਾਹਾਰੀ ਜਾਨਵਰ ਵਾਲਾ ਹੀ ਮਿਲ ਜਾਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਜਨਮ ਸਾਖੀ ਪੜ੍ਹਨ ਤੋਂ ਪਤਾ ਲੱਗਦਾ ਕਿ ਫਿਰ ਉਸ ਆਤਮਾ ਨੂੰ ਇਸ ਤਰ੍ਹਾਂ ਦਾ ਸਰੀਰ ਮਿਲਦਾ, ਬਘਿਆੜ ਦਾ ਸਰੀਰ ਮਿਲਿਆ, ਅਤੇ ਉਹ ਬਘਿਆੜ ਜਦ ਤੱਕ ਤਾਕਤ ਰਹੀ ਤਦ ਤੱਕ ਜਾਨਵਰ ਮਾਰ ਮਾਰ ਖਾਂਦਾ ਰਿਹਾ, ਬੁੱਢਾ ਹੋ ਗਿਆ ਤਾਂ ਫਿਰ ਸ਼ਿਕਾਰ ਵੀ ਨਹੀਂ ਮਰਦਾ, ਭੁੱਖਾ ਬੈਠਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਫਿਰ ਕਿਸੇ ਸਮੇਂ ਜਿਸ ਦਾ ਉਹ ਬਾਪ ਬਣਿਆ ਸੀ ਉਹਨੂੰ ਦੱਸਿਆ ਕਿ ਸਰਾਧ ਕਿਹਨਾਂ ਨੂੰ ਖਵਾਈ ਜਾਂਦਾ, ਜਿਸ ਦੇ ਨਿਮਿੱਤ ਖਵਾ ਰਿਹਾ, ਚੱਲ ਤੈਨੂੰ ਦਿਖਾਉਣਾ ਉੱਥੇ ਇੱਕ ਬੇਰੀਆਂ ਦੀ ਝਾੜ ਦੇ ਥੱਲੇ, ਉਹ ਤਾਂ ਭੁੱਖਾ ਹੀ ਬੈਠਾ ਹੋਇਆ ਹੈ। ਕੇਵਲ ਟੂਕ ਮਾਤਰ ਪ੍ਰਮਾਣ ਵਿੱਚੋਂ ਲਿਆ ਹੈ ਕਿ ਜਿੰਦ ਜਿਸ ਤਰ੍ਹਾਂ ਦੀ ਵਾਸ਼ਨਾ ਰੱਖਦੀ ਹੈ, ਇਹ ਮਾਂ ਹੈ, ਸਰੀਰ ਪੁੱਤਰ ਹੈ। ਅਗਰ ਰੂਹ ਸ਼ਰਾਬਾਂ ਕਬਾਬਾਂ ਅਤੇ ਪੱਬਾਂ ਕਲੱਬਾਂ ਵਿੱਚ ਘੁੰਮ ਫਿਰ ਰਹੀ ਹੈ ਅਤੇ ਫਿਰ ਜਿਸ ਸਰੀਰ ਦੀ ਪੈਦਾਇਸ਼ ਹੋਏਗੀ ਉਹ ਸਰੀਰ ਅਵਸ਼ ਹੀ ਸ਼ਰਾਬਾਂ ਕਬਾਬਾਂ ਅਤੇ ਪੱਬਾਂ ਕਲੱਬਾਂ ਵਿੱਚ ਜਾਣ ਵਾਲਾ ਹੀ ਪੈਦਾ ਹੋਵੇਗਾ। ਅਗਰ ਉਹ ਰੂਹ ਮਾਂ ਦਾ ਰੂਪ, ਉਹ ਰੂਹ ਸਰੀਰ ਬਣਿਆ ਨਹੀਂ ਹਾਲੇ, ਉਹ ਕਿਸੇ ਸਤਸੰਗ ਵਿੱਚ ਘੁੰਮਦੀ ਫਿਰਦੀ ਹੈ, ਉਹ ਪ੍ਰਭੂ ਪਰਮਾਤਮਾ ਦੇ ਨਾਮ ਜਪਣ ਵਾਲਿਆਂ ਦੇ ਅੰਗ ਸੰਗ ਜਾ ਬੈਠਦੀ ਹੈ, ਅਤੇ ਫਿਰ ਜਿਹੜਾ ਸਰੀਰ ਪੈਦਾ ਹੋਵੇਗਾ ਉਹ ਸਤਸੰਗੀ ਪੈਦਾ ਹੋਵੇਗਾ, ਉਹ ਭਜਨੀਕ ਪੁਰਸ਼ ਪੈਦਾ ਹੋਵੇਗਾ। ਇਸ ਲਈ ਜਿੰਦ ਦਾ ਅਤੇ ਸਰੀਰ ਦਾ ਮਾਂ ਅਤੇ ਪੁੱਤਰ ਵਾਲਾ ਰਿਸ਼ਤਾ ਹੈ। ਪੁੱਤ ਨੂੰ ਕੋਈ ਦੁੱਖ ਪਹੁੰਚੇ, ਅਵਾਸ਼ੀ ਹੈ ਕਿ ਮਾਂ ਨੂੰ ਦੁੱਖ ਪਹੁੰਚਣਾ ਹੈ। ਸਰੀਰ ਨੂੰ ਕਿਤੇ ਚੋਟ ਲੱਗ ਜਾਏ ਤੇ ਅਵਾਸ਼ੀ ਹੈ ਕਿ ਅੰਦਰੋਂ ਰੂਹ ਨੂੰ, ਜਿੰਦ ਨੂੰ ਦੁੱਖ ਪਹੁੰਚਣਾ। ਰੱਬ ਦੇ ਪਿਆਰੇ ਜਦ ਸਤਿਗੁਰਾਂ ਤੋਂ ਸਭ ਕੁਛ ਕੁਰਬਾਨ ਕਰਨ ਦੀ ਗੱਲ ਕਰਦੇ ਹੈ ਤੇ ਉਹ ਫਿਰ ਇਕੱਲੇ ਸਰੀਰ ਦੀ ਗੱਲ ਨਹੀਂ ਕਰਦੇ, ਉਹ ਨਾਲ ਉਹ ਜੀਓ ਦੀ ਗੱਲ ਕਰਦੇ ਹੈ। ਹੁਣ ਐਸੇ ਜਗਿਆਸੂ ਦੇ ਮੁਖ ਦੇ ਦੁਆਰਾ ਬੇਨਤੀਆਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਉਚਾਰਨ ਕੀਤੀਆਂ ਹੋਈਆਂ ਕਿ ਐਸਾ ਜਗਿਆਸੂ ਹੈ, ਸੂਝਵਾਨ ਹੈ, ਉਹ ਸੱਚੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀਆਂ ਕਰਦਾ ਹੈ ਕਿ ਮੇਰੇ ਪਾਤਸ਼ਾਹ ਸੁਣ ਮੀਤਾ, ਜੀਓ ਹਮਾਰਾ ਬਲ ਬਲ ਜਾਸੀ, ਮੇਰਾ ਜੀਓ, ਮੇਰੀ ਜਿੰਦੜੀ, ਮੇਰੀ ਰੂਹ ਤੁਹਾਡੇ ਤੋਂ ਵਾਰਨੇ ਬਲਹਾਰਨੇ ਜਾਂਦੀ ਹੈ, ਮੇਰੀ ਰੂਹ ਤੁਹਾਡੀਆਂ ਪਰਕਰਮਾਂ ਕਰੇ, ਮੈਂ ਚਾਹੁੰਦਾ ਹਾਂ ਮੇਰੇ ਪਾਤਸ਼ਾਹ ਤੁਹਾਡੀ ਰਹਿਮਤ ਹੋ ਜਾਏ, ਮੈਨੂੰ ਪ੍ਰਭੂ ਦੇ ਦੀਦਾਰ ਹੋ ਜਾਣ। ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦਿਹੋ ਦਿਖਾਈ। ਤੇ ਐਸੇ ਜਗਿਆਸੂ ਦੀ ਮੰਗ ਕੀ ਹੈ? ਗੁਰਾਂ ਦੇ ਅੱਗੇ ਇੱਕ ਹੀ ਮੰਗ ਹੈ ਕਿ ਹਰ ਦਰਸ਼ਨ ਦਿਹੋ ਦਿਖਾਈ। ਹਰਿਆਂ ਭਰਿਆਂ ਕਰ ਦੇਣ ਵਾਲਾ ਸਰਬ ਵਿਆਪਕ ਜੋ ਪਰਮਾਤਮਾ ਹੈ, ਉਸਦੇ ਮੈਨੂੰ ਦਰਸ਼ਨ ਦਿਖਾ ਦੇਵੋ, ਦਰਸ਼ਨ ਕਰਵਾ ਦੇਵੋ। ਗੁਰੂ ਪਾਤਸ਼ਾਹ ਬਾਣੀ ਅੰਦਰ ਫਰਮਾਉਂਦੇ ਹੈ ਕਿ ਰੱਬ ਦੇ ਦਰਸ਼ਨ ਕਰਨ ਵਾਸਤੇ ਬੜਿਆਂ ਨੇ ਮੁਸ਼ਕਤਾਂ ਘਾਲਣਾ ਘਾਲੀਆਂ ਨੇ, ਦੇਵਤਿਆਂ ਦਰਸ਼ਨ ਕੈ ਤਾਈ ਦੁੱਖ ਭੁੱਖ ਤੀਰਥ ਕੀਏ, ਜੋਗੀ ਜਤੀ ਜੁਗਤ ਮਹਿ ਰਹਤੇ, ਕਰ ਕਰ ਭੰਗਵੇ ਭੇਖ ਭਏ ਤਉ ਕਾਰਨ ਸਾਹਿਬਾ। ਹੇ ਮੇਰੇ ਸਾਹਿਬ ਅਕਾਲ ਪੁਰਖ, ਗੁਰੂ ਨਾਨਕ ਸਾਹਿਬ ਫਰਮਾਉਂਦੇ, ਹੇ ਵਾਹਿਗੁਰੂ ਪਰਮਾਤਮਾ ਜੀ, ਤੇਰੇ ਦਰਸ਼ਨਾਂ ਦੇ ਕਾਰਨ ਕਈਆਂ ਨੇ ਭੁੱਖਾਂ ਕੱਟੀਆਂ, ਕਈਆਂ ਨੇ ਸਰੀਰ ਦੇ ਉੱਪਰ ਚਮੜਾ ਵਲੇਟਿਆ, ਕਈਆਂ ਨੇ ਹੱਥ ਵਿੱਚ ਸੋਟਾ ਫੜ ਕੇ ਬਿਹੰਗਮ ਬਣ ਕੇ ਧਰਤੀ ਦਾ ਰਟਨ ਕੀਤਾ। ਤਉ ਕਾਰਨ ਸਾਹਿਬਾ, ਰੰਗ ਰੱਤੇ ਤੇਰੇ ਰਾਮ ਨਾਮ ਅਨੇਕਾ, ਰੂਪ ਅਨੰਤਾ, ਕਹੇ ਨਾ ਜਾਹੀ ਤੇਰੇ ਗੁਣ ਕੀਤੇ। ਖੱਲਰੀ ਖੱਪਰੀ ਲੱਕੜੀ ਚਮੜੀ, ਸਿਖਾ ਸੂਤ ਧੋਤੀ ਕੀਨੀ, ਤੂੰ ਸਾਹਿਬ ਹਾਂ ਸਵਾਂਗੀ ਤੇਰਾ, ਪ੍ਰਣਵੈ ਨਾਨਕ ਜਾਤ ਕੈਸੀ। ਹੇ ਪ੍ਰਭੂ ਜੀ, ਨਾਮ ਵੀ ਤੇਰੇ ਬੇਅੰਤ ਨੇ, ਤੇਰੇ ਰੂਪ ਵੀ ਬੇਅੰਤ ਨੇ, ਤੇਰੇ ਗੁਣਾਂ ਦਾ ਵੀ ਕੋਈ ਅੰਤ ਨਹੀਂ। ਪ੍ਰਣਵੈ ਨਾਨਕ, ਮੈਂ ਬੇਨਤੀ ਕਰਦਾ ਹੈ ਕਿ ਪਾਤਸ਼ਾਹ ਤੇਰੀ ਨਾ ਕੋਈ ਜਾਤ ਹੀ ਹੈ, ਪਰੰਤੂ ਤੇਰੇ ਦਰਸ਼ਨਾਂ ਦੇ ਵਾਸਤੇ ਬੜਿਆਂ ਬੜਿਆਂ ਨੇ ਦੁੱਖਾਂ ਤੇ ਭੁੱਖਾਂ ਦੇ ਵਿੱਚ ਸਮੇਂ ਕੱਟੇ। ਪਰ ਹੇ ਪ੍ਰਭੂ ਜੀ, ਅਕਾਲ ਪੁਰਖ ਜੀ, ਤਉ ਕਾਰਨ ਸਾਹਿਬਾ, ਸਿਰਫ ਤੇਰੇ ਦਰਸ਼ਨਾਂ ਦੇ ਵਾਸਤੇ। ਜਿਸ ਤਰ੍ਹਾਂ ਦੇ ਸਮਾਜ ਵਿੱਚ ਰਹੀਏ, ਬੈਠੀਏ, ਠਹਿਰੀਏ, ਇਉਂ ਲੱਗਦਾ ਕਿ ਸਾਰੀ ਦੁਨੀਆਂ ਇਹੀ ਕੰਮ ਕਰ ਰਹੀ ਹੈ। ਅਦਾਲਤ ਦਾ ਚੱਕਰ ਕੱਟਣਾ ਪੈ ਜਾਏ, ਇਨਸਾਨ ਦੇਖਦਾ ਇੱਥੇ ਬਹੁਤ ਦੁਨੀਆਂ ਆਉਂਦੀ ਹੈ। ਹੋਸਪਿਟਲ 'ਚ ਜਾਣਾ ਪੈ ਜਾਏ, ਲੱਗਦਾ ਇੱਥੇ ਬਹੁਤ ਦੁਨੀਆਂ ਆਉਂਦੀ ਹੈ। ਜਿਹੜਾ ਗੁਰਦੁਆਰੇ ਕਦੇ ਨਹੀਂ ਆਇਆ ਹੋਏਗਾ, ਉਹਨੂੰ ਪੁੱਛ ਕੇ ਦੇਖੋ, ਉਹ ਇਹੀ ਕਹੇਗਾ ਉਹਦੇ ਦਿਲ ਵਿੱਚ ਕਿ ਕੋਈ ਵੀ ਗੁਰੂ ਘਰ ਨਹੀਂ ਸਮਾਧੀ ਲਾ ਕੇ ਬੈਠਦਾ, ਕੋਈ ਵੀ ਸੇਵਾ ਨਹੀਂ ਕਰਦਾ, ਕਿਉਂਕਿ ਉਹਨੇ ਕਦੇ ਆ ਕੇ ਨਹੀਂ ਦੇਖਿਆ। ਅਗਰ ਆਏਗਾ ਤੋ ਸਤਸੰਗਤ ਦੇ ਦਰਸ਼ਨ ਕਰਕੇ ਪ੍ਰਤੀਤ ਹੋਏਗਾ ਕਿ ਬੇਅੰਤ ਗੁਰੂ ਦੇ ਪਿਆਰੇ ਨੇ, ਬੇਅੰਤ ਗੁਰੂ ਦੀਆਂ ਸੰਗਤਾਂ ਨੇ, ਬੇਅੰਤ ਗੁਰੂ ਦੇ ਪਿਆਰੇ ਆਉਂਦੇ ਨੇ। ਹੁਣ ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਦੁਨੀਆਂ ਨੂੰ ਜਦ, ਜਿਹੜੇ ਨਾਸਤਿਕ ਨੇ, ਜਿਹੜੇ ਪਾਪ ਕਰ ਰਹੇ ਨੇ, ਉਹਨਾਂ ਦੀ ਗਿਣਤੀ ਕਿਤਨੀ ਕੁ ਦੱਸੀ ਹੈ, ਤੇ ਜਿਹੜੇ ਨਾਮ ਜਪ ਰਹੇ ਨੇ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੀ ਗਿਣਤੀ ਕਿੰਨੀ ਕੁ ਦੱਸੀ ਹੈ? ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਿਲਕੁਲ ਬਰਾਬਰ ਬਰਾਬਰ ਦੱਸ ਦਿੱਤੀ ਹੈ। ਜਪਜੀ ਸਾਹਿਬ ਆਪਾਂ ਪੜ੍ਹਦੇ ਹਾਂ, ਹਜ਼ੂਰ ਜਦ ਨਾਮ ਜਪਣ ਵਾਲਿਆਂ ਦਾ ਜ਼ਿਕਰ ਕਰਦੇ, ਉਦੋਂ ਪਾਤਸ਼ਾਹ ਕਹਿੰਦੇ, ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪ ਤਾਓ। ਉਦੋਂ ਵੀ ਅਸੰਖਾਂ ਦੀ ਗਿਣਤੀ ਦਾ ਜ਼ਿਕਰ ਕਰਦੇ ਹੈ। ਤੇ ਮੇਰੇ ਪਾਤਸ਼ਾਹ ਉਸ ਤੋਂ ਅਗਲੀ ਪੌੜੀ ਉਚਾਰਦੇ ਹੈ, ਤੇ ਉਸ ਵਿੱਚ ਵੀ ਅਸੰਖਾਂ ਦੀ ਗਿਣਤੀ ਕਰਦੇ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਗਾਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ। ਜਿਸ ਤਰ੍ਹਾਂ ਦੇ ਉਸ ਹਿੱਸੇ ਨੂੰ ਅਸੀਂ ਦੇਖਾਂਗੇ, ਅਸੀਂ ਪੜ੍ਹਾਂਗੇ, ਅਸੀਂ ਉਹਨਾਂ ਵਿੱਚ ਵਿਚਰਾਂਗੇ, ਸਾਡਾ ਵੀ ਜੀਵਨ ਉਸ ਤਰ੍ਹਾਂ ਦਾ ਹੋ ਜਾਏਗਾ। ਲੇਕਿਨ ਇਉਂ ਨਹੀਂ, ਕੋਈ ਦਾਅਵਾ ਨਹੀਂ ਕਰ ਸਕੇਗਾ ਕਿ ਜੇ ਕੋਈ ਆਪ ਨਹੀਂ ਨਾਮ ਜਪਦਾ, ਤੇ ਉਹ ਇਹ ਨਹੀਂ ਕਹਿ ਸਕਦਾ ਕਿ ਕੋਈ ਵੀ ਨਹੀਂ ਜਪ ਰਿਹਾ। ਮੇਰੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿ ਰਹੇ, ਅਸੰਖ ਭਗਤ ਗੁਣ ਗਿਆਨ ਵਿਚਾਰ। ਪਾਤਸ਼ਾਹ ਕਹਿ ਰਹੇ, ਅਸੰਖਾਂ ਦੀ ਗਿਣਤੀ ਵਿੱਚ ਰੱਬ ਦੇ ਭਗਤ ਨੇ। ਅਸੰਖ ਸਤੀ, ਅਸੰਖ ਦਾਤਾਰ। ਲੇਕਿਨ ਜਿਸ ਤਰ੍ਹਾਂ ਦੇ ਸਮਾਜ ਵਿੱਚ ਜਾਵਾਂਗੇ, ਉਸੇ ਤਰ੍ਹਾਂ ਦੇ ਹੋ ਜਾਵਾਂਗੇ, ਉਸੇ ਤਰ੍ਹਾਂ ਦੀ ਬਿਰਤੀ ਬਣ ਜਾਏਗੀ। ਇੱਧਰ ਜਗਿਆਸੂ ਸੱਚੇ ਸਤਿਗੁਰਾਂ ਨੂੰ ਇਹ ਬੇਨਤੀ ਕਰ ਰਿਹਾ ਕਿ ਪਾਤਸ਼ਾਹ, ਹਰ ਦਰਸ਼ਨ ਦੇਹੋ ਦਿਖਾਈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਮੈਨੂੰ ਦਰਸ਼ਨ ਕਰਵਾ ਦਿਓ। ਸੁਣ ਮੀਤਾ ਧੂਰੀ ਕਉ ਬਲ ਜਾਈ, ਇਹੋ ਮਨ ਤੇਰਾ ਭਾਈ ਰਹਾਉ। ਹੇ ਮੇਰੇ ਮਿੱਤਰਾਂ ਦੀ ਤਰ੍ਹਾਂ ਮਦਦ ਕਰਨ ਵਾਲੇ, ਸੁਣ ਮੀਤਾ ਗੁਰੂ ਜੀਓ, ਧੂਰੀ ਕਉ ਬਲ ਜਾਈ। ਸਤਿਗੁਰੂ ਜੀ, ਜਿਹੜੀ ਸੰਗਤ ਤੇਰੇ ਦਰ ਤੇ ਜਦ ਆਉਂਦੀ ਹੈ, ਉਹਨਾਂ ਦੇ ਚਰਨਾਂ ਦੇ ਨਾਲ ਜੋ ਮਿੱਟੀ ਲੱਗ ਕੇ ਆ ਜਾਂਦੀ ਹੈ ਨਾ, ਮੇਰੇ ਪਾਤਸ਼ਾਹ, ਮੈਂ ਉਸ ਧੂੜੀ ਤੋਂ ਵੀ ਬਲਹਾਰਨੇ ਜਾਂਦਾ ਹਾਂ। ਮੇਰੇ ਨਾਲੋਂ ਉਹ ਧੂੜੀ ਵੀ ਚੰਗੀ ਹੈ, ਇਸ ਕਰਕੇ ਚੰਗੀ ਹੈ ਕਿਉਂਕਿ ਉਹ ਤੇਰੇ ਦਰ ਤੇ ਆਉਣ ਵਾਲਿਆਂ ਦੇ ਚਰਨਾਂ ਨਾਲ ਜੁੜ ਗਈ ਹੈ। ਮੇਰੇ ਕੋਲੋਂ ਤੇਰੇ ਦਰ ਤੇ ਆਉਣ ਵਾਲਿਆਂ ਦੇ ਚਰਨਾਂ ਨਾਲ ਨਹੀਂ ਜੁੜਿਆ ਗਿਆ, ਮੇਰੇ ਕੋਲੋਂ ਤੇਰੇ ਦਰ ਤੇ ਆਉਣ ਵਾਲਿਆਂ ਦੇ ਅੱਗੇ ਨਿਮਰਤਾ ਧਾਰਨ ਨਹੀਂ ਕੀਤੀ ਗਈ। ਮੇਰੀਆਂ ਇਹਨਾਂ ਬੇਈਮਾਨ ਅੱਖਾਂ ਨੇ ਤੇਰੇ ਦਰ ਤੇ ਆਉਣ ਵਾਲਿਆਂ ਸਾਰਿਆਂ ਨੂੰ ਇਮਾਨਦਾਰ ਨਹੀਂ ਸਮਝਿਆ, ਸ਼ੰਕੇ ਵਿੱਚ ਰਹੀਆਂ ਨੇ, ਪਰ ਉਹ ਮਿੱਟੀ ਦੇ ਜ਼ਰੇ ਚੰਗੇ ਨੇ ਜਿਹੜੇ ਤੇਰੇ ਦਰ ਤੇ ਆਉਣ ਵਾਲੀਆਂ ਸੰਗਤਾਂ ਦੇ ਕਦਮਾਂ ਨਾਲ ਜੁੜ ਕੇ ਤੇਰੇ ਦਰ ਤੱਕ ਪਹੁੰਚ ਗਏ ਨੇ। ਇਸ ਲਈ ਪਾਤਸ਼ਾਹ, ਉਹ ਜੋ ਧੂੜੀ ਹੈ ਨਾ, ਮੈਂ ਉਸ ਧੂੜੀ ਤੋਂ ਬਲਹਾਰ ਜਾਂਦਾ ਹਾਂ। ਸੁਣ ਮੀਤਾ, ਧੂੜੀ ਕੋ ਬਲ ਜਾਈ, ਇਹੋ ਮਨ ਤੇਰਾ ਭਾਈ। ਇਹ ਮੇਰਾ ਜੋ ਮਨ ਹੈ, ਹੁਣ ਮੈਂ ਮੇਰੇ ਪਿਆਰੇ ਗੁਰ ਭਾਈਆਂ ਵਰਗੇ ਗੁਰੂ ਪਾਤਸ਼ਾਹ ਜੀਓ, ਇਹ ਮੈਂ ਤੁਹਾਨੂੰ ਹੁਣ ਭੇਟਾ ਕਰ ਦਿੱਤਾ ਹੈ, ਇਹ ਮੈਂ ਤੁਹਾਨੂੰ ਅਰਪਣ ਕਰ ਦਿੱਤਾ ਹੈ। ਪਾਵ ਮਲੋਵਾਂ ਮਲ ਮਲ ਧੋਵਾਂ, ਇਹੋ ਮਨ ਤੈ ਕੂ ਦੇਸਾ। ਪਾਤਸ਼ਾਹ, ਮੇਰੀ ਹੋਰ ਸ਼ਰਧਾ ਹੈ ਕਿ ਮੈਂ ਆਪ ਜੀ ਦੇ ਪਾਵ ਚਰਨ, ਚਰਨਾਂ ਦਾ ਨਾਮ ਹੈ, ਮੈਂ ਆਪ ਜੀ ਦੇ ਪਾਵ ਮਲੋਵਾਂ, ਮਲੋਵਾਂ ਦਾ ਅਰਥ ਹੈ ਮਲਾਂ ਹੱਥਾਂ ਦੇ ਨਾਲ, ਮਲ ਮਲ ਧੋਵਾਂ। ਮੇਰੀ ਪਾਤਸ਼ਾਹ ਸ਼ਰਧਾ ਹੈ ਕਿ ਆਪ ਦਿਆਂ ਚਰਨਾਂ ਨੂੰ ਜਲ ਪਾ ਕੇ ਹੱਥਾਂ ਦੇ ਨਾਲ ਮਲ ਮਲ ਕੇ ਧੋਇਆ ਕਰਾਂ। ਸਾਡੀ ਤਵਾਰੀਖ ਦੱਸਦੀ ਹੈ, ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਰਹਿਣ ਵਾਲਾ ਪ੍ਰਸਾਦੀ ਹਾਥੀ, ਗੁਰੂ ਕੀਆਂ ਸਿੱਖਾਂ ਨੇ ਉਸ ਦੀ ਸੁੰਡ ਦੇ ਵਿੱਚ ਪਾਣੀ ਦੀ ਭਰ ਕੇ ਸੁਰਾਹੀ ਫੜਾ ਦੇਣੀ। ਉਹਨੇ ਦਸ਼ਮੇਸ਼ ਪਿਤਾ ਪਾਤਸ਼ਾਹ ਜੀ ਦੇ ਚਰਨਾਂ 'ਤੇ ਆ ਕੇ ਸੁਰਾਹੀ ਦੇ ਨਾਲ ਜਲ ਪਾਉਣਾ। ਫਿਰ ਗੁਰੂ ਕੇ ਸਿੱਖਾਂ ਨੇ ਉਸਦੀ ਸੁੰਡ ਦੇ ਵਿੱਚ ਇੱਕ ਸਾਫਾ ਪਕੜਾ ਦੇਣਾ, ਅਤੇ ਉਸਨੇ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ਨੂੰ ਫਿਰ ਸਾਫੇ ਦੇ ਨਾਲ ਸਾਫ ਕਰਨਾ। ਇਹ ਗੁਰੂ ਪਾਤਸ਼ਾਹ ਜੀ ਦਾ ਦਰ, ਜਿੱਥੇ ਸਤਿਗੁਰਾਂ ਦੇ ਚਰਨੀ ਕੇਵਲ ਅਤੇ ਕੇਵਲ ਮਨੁੱਖ ਹੀ ਨਹੀਂ ਲੱਗੇ, ਇਹ ਪਸ਼ੂ ਪ੍ਰੇਤ ਮੁਗਧ ਕੋ ਉਤਾਰੇ ਪਾਹਨ ਪਾਰ ਉਤਾਰੇ। ਇੱਥੇ ਪਸ਼ੂ ਵੀ, ਇੱਥੇ ਪ੍ਰੇਤ ਵੀ ਆ ਕੇ ਚਰਨਾਂ ਦੇ ਵਿੱਚ ਆ ਕੇ ਬੇਨਤੀਆਂ ਕਰਦੇ ਕਿ ਸਾਡਾ ਕਿਤੇ ਭਲਾ ਹੋ ਜਾਵੇ ਪਾਤਸ਼ਾਹ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਆਉਣ ਵਾਲੇ ਦਿਨਾਂ 'ਚ ਗੁਰੂ ਕਿਆਂ ਸਿੱਖਾਂ ਦੇ ਭਾਈ ਮਤੀ ਦਾਸ, ਸਤੀ ਦਾਸ ਆਉਣ ਵਾਲੇ ਨੇ। ਨਿੱਕੀ ਜਿਹੀ ਟੂਕ ਉੱਥੋਂ ਲੈਣਾ ਹੈ ਕਿ ਜਿੱਥੇ ਸਤਿਗੁਰੂ ਨਾਵੇਂ ਪਾਤਸ਼ਾਹ ਨੂੰ ਕੈਦ ਕੀਤਾ ਗਿਆ, ਕਈਆਂ ਚਿਰਾਂ ਦੀ ਅਬਗਤ ਰੂਹ ਉੱਥੇ ਰਹਿ ਰਹੀ ਸੀ, ਅਤੇ ਉਹਨੇ ਕਿਹਾ ਪਾਤਸ਼ਾਹ ਤੁਸੀਂ ਤੇ ਕੌਣ ਤੁਹਾਨੂੰ ਕੈਦ ਕਰ ਸਕਦਾ ਅਤੇ ਕੌਣ ਤੁਹਾਨੂੰ ਕੋਈ ਕਸ਼ਟ ਦੇ ਸਕਦਾ, ਤੁਸੀਂ ਤੇ ਹਮੇਸ਼ਾ ਜਿਸ ਪਾਸੇ ਵੀ ਜਾਂਦੇ ਜੇ ਤੁਸੀਂ ਤੇ ਮੁਕਤੀਆਂ ਹੀ ਬਖਸ਼ੀ ਜਾਂਦੇ ਜੇ, ਅੱਜ ਸਬੱਬ ਨਾਲ ਇਸ ਹਵੇਲੀ 'ਚ ਆ ਗਏ ਜੀ ਜਿੱਥੇ ਮੈਂ ਕਈਆਂ ਸਾਲਾਂ ਤੋਂ ਦੁੱਖ ਭੋਗ ਰਿਹਾ, ਕਿਰਪਾ ਕਰਕੇ ਹੁਣ ਮੇਰੀ ਵੀ ਗਤੀ ਕਰ ਦਿਓ। ਉਹਦੇ ਹੋਰ ਵੀ ਨਾਲ ਅਭਿਆਗਤ ਰੂਹਾਂ ਸਨ, ਪਾਤਸ਼ਾਹ ਨੇ ਸਭਨਾਂ ਨੂੰ ਮੁਕਤ ਕਰ ਦਿੱਤਾ। ਇਸ ਪੰਕਤੀ ਦਾ ਅਰਥ ਕਰ ਰਿਹਾ ਕਿ ਪਸ਼ੂ ਪ੍ਰੇਤ ਮੁਗਧ ਕਉ ਤਾਰੇ ਪਾਹਨ ਪਾਰ ਉਤਾਰੇ, ਨਾਨਕ ਦਾਸ ਤੇਰੀ ਸ਼ਰਨਾਈ ਸਦਾ ਸਦਾ ਬਲਿਹਾਰੇ। ਹੇ ਪਾਤਸ਼ਾਹ, ਤੇਰੇ ਦਰ ਤੋਂ ਤਾਂ ਕਈ ਮੁਕਤ ਹੋਏ ਨੇ, ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ, ਸਾਡੇ 10 ਸਤਿਗੁਰੂ ਸਾਹਿਬਾਨ ਮਹਾਰਾਜ, ਚਰਨਾਂ ਦੀ ਕਿੰਨੀ ਕੁ ਮਹਿਮਾ ਹੈ, ਚਰਨਾਂ ਦੇ ਬਾਰੇ ਬੇਅੰਤ ਉਪਦੇਸ਼ ਗੁਰਬਾਣੀ ਦੇ ਵਿੱਚੋਂ ਸਾਨੂੰ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਮਹਾਰਾਜ, ਪਾਮ ਮਲੋਵਾਂ ਮਲ ਮਲ ਧੋਵਾਂ, ਮੇਰੇ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰੋ ਤੇ ਮੈਨੂੰ ਆਗਿਆ ਬਖਸ਼ੋ ਕਿ ਮੈਂ ਤੁਹਾਡੇ ਪਾਮ ਚਰਨ ਧੋ ਸਕਾਂ ਮਲ ਮਲ, ਇਹੋ ਮਨ ਤੈ ਕੂ ਦੇਸਾ। ਔਰ ਇਹ ਮਨ ਜਿਹੜਾ ਹੈ ਮੈਂ ਤੁਹਾਨੂੰ ਦੇ ਦਿੱਤਾ ਹੈ, ਮੈਂ ਸਹੀ ਅਰਥਾਂ ਵਿੱਚ ਸਹੀ ਤਰੀਕੇ ਦੇ ਨਾਲ ਤੁਹਾਨੂੰ ਇਹ ਮਨ ਭੇਟਾ ਕਰ ਸਕਾਂ। ਸੁਣ ਮੀਤਾ ਹਉ ਤੇਰੀ ਸਰਨਾਈ ਆਇਆ। ਹੇ ਸੱਚੇ ਪਾਤਸ਼ਾਹ ਮਹਾਰਾਜ, ਮਿੱਤਰਾਂ ਦੀ ਤਰ੍ਹਾਂ ਬਖਸ਼ਿਸ਼ਾਂ ਕਰਨ ਵਾਲੇ, ਹਉ ਤੇਰੀ ਸਰਨਾਈ ਆਇਆ, ਮੈਂ ਚੱਲ ਕੇ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ। ਠਾਕੁਰ ਤੁਮ ਸਰਨਾਈ ਆਇਆ, ਉਤਰ ਗਏ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ। ਜਦੋਂ ਦਰਸ਼ਨ ਕੀਤੇ ਤੇ ਪਾਤਸ਼ਾਹ ਮਨਾਂ ਦੇ ਸ਼ੰਕੇ ਨਿਵਰਤ ਹੋ ਗਏ। ਸੁਣ ਮੀਤਾ ਹਉ ਤੇਰੀ ਸ਼ਰਨਾਈ ਆਇਆ, ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਆਇਆ ਹਾਂ, ਪ੍ਰਭ ਮਿਲਾਂ ਦੇਹੋ ਉਪਦੇਸਾ। ਪ੍ਰਭੂ ਨੂੰ ਮਿਲ ਪਵਾਂ, ਐਸਾ ਉਪਦੇਸ਼ ਬਖਸ਼ਿਸ਼ ਕਰੋ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਸਕਾਂ, ਐਸੇ ਉਪਦੇਸ਼ ਦੀ ਹੇ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀਓ ਮੈਂ ਮਿਲ ਸਕਾਂ, ਮੇਰੇ ਤੇ ਬਖਸ਼ਿਸ਼ ਕਰੋ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਫਿਰ ਹੁਣ ਅਗਲੀਆਂ ਪੰਕਤੀਆਂ ਦੇ ਵਿੱਚ ਜਗਿਆਸੂ ਨੂੰ ਸਿੱਖਿਆ ਬਖਸ਼ਿਸ਼ ਕਰਦੇ ਨੇ। ਮਾਨ ਨ ਕੀਜੈ ਸਰਨ ਪਰੀਜੈ, ਮਾਨ ਨ, ਸਭ ਤੋਂ ਪਹਿਲਾਂ ਹੰਕਾਰ ਨਹੀਂ ਕਰਨਾ। ਪਾਤਸ਼ਾਹ ਜੀ ਕਹਿੰਦੇ ਇਹ ਗੁਣ ਧਾਰਨ ਕਰਨਾ ਪੈਣਾ। ਨਾਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ, ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਆਪਣੀ ਪਵਿੱਤਰ ਰਚਨਾ ਵਿੱਚ ਫਰਮਾਉਂਦੇ ਆ, ਮਾਨ ਮੋਹ ਦੋਨੋਂ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੈ, ਕਹੋ ਨਾਨਕ ਇਹ ਬਿਦ ਕੋ ਪ੍ਰਾਣੀ ਜੀਵਨ ਮੁਕਤ ਕਹਾਵੈ। ਪਾਤਸ਼ਾਹ ਕਹਿੰਦੇ ਅਗਰ ਗੁਣ ਗਾ ਰਿਹਾ ਤੋ ਇਹ ਦੋ ਵਾਇਰਸ ਜਿਹੜੇ ਇਹ ਉਸ ਭਜਨੀਕ ਪੁਰਸ਼ ਦੇ ਜ਼ਿੰਦਗੀ ਵਿੱਚ ਨਾ ਆਵਣ, ਮਾਨ ਮੋਹ। ਪਾਤਸ਼ਾਹ ਜੀ ਕਹਿੰਦੇ ਇਹਨਾਂ ਨੂੰ ਛੱਡ ਕੇ ਪਰ ਹਰ ਪਰੇ ਹਟਾ ਕੇ ਗੋਬਿੰਦ ਕੇ ਗੁਣ ਗਾਵੈ, ਅਕਾਲ ਪੁਰਖ ਦੇ ਜੇਕਰ ਗੁਣ ਗਾਵੇਗਾ, ਕਹੋ ਨਾਨਕ ਇਹ ਬਿਦ ਕੋ ਪ੍ਰਾਣੀ, ਇਸ ਵਿਧੀ ਦੇ ਨਾਲ ਉਹ ਪ੍ਰਾਣੀ ਜੀਵਨ ਮੁਕਤ ਕਹਾਵੈ, ਉਹ ਜ਼ਿੰਦਗੀ ਵਿੱਚ ਜਿਉਂਦਾ ਹੋਇਆ ਹੀ ਮੁਕਤ ਹੋ ਜਾਵੇਗਾ, ਔਰ ਜਿਹਨਾਂ ਨੂੰ ਪਤਾ ਹੋਏਗਾ ਉਹਨਾਂ ਦੇ ਰਾਹੀਂ ਉਹ ਮੁਕਤ ਕਹਾਵੇਗਾ, ਜੀਵਨ ਮੁਕਤ ਕਹਾਵੈ। ਸੁਣ ਮੀਤਾ ਹਉ ਤੇਰੀ ਸ਼ਰਨਾਈ ਆਇਆ ਪ੍ਰਭ ਮਿਲੋ ਦੇਹੋ ਉਪਦੇਸ਼ਾ। ਪਾਤਸ਼ਾਹ ਕਹਿੰਦੇ ਮਾਨ ਨਾ ਕੀਜੈ, ਸਭ ਤੋਂ ਪਹਿਲਾ ਬਚਨ ਹੈ। ਪਾਤਸ਼ਾਹ ਕਹਿੰਦੇ ਇਹ ਹੰਕਾਰ ਨਹੀਂ ਕਰਨਾ। ਕਬੀਰ ਸਾਹਿਬ ਫਰਮਾਉਂਦੇ ਨੇ ਮਾਇਆ ਤਾਂ ਜੀ ਤੋ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕਉ ਖਾਏ। ਉੱਥੇ ਮੁਨੀਆਂ ਦਾ, ਰਿਸ਼ੀਆਂ ਦਾ ਜ਼ਿਕਰ ਕਰ ਦਿੱਤਾ ਹੈ ਵੀ ਇਹ ਹੰਕਾਰ ਉਹਨਾਂ ਨੂੰ ਵੀ ਗ੍ਰਸ ਜਾਂਦਾ ਜੇ, ਜੇ ਮਾਇਆ ਛੱਡ ਦਿੱਤੀ ਹੈ, ਅਤੀਤ ਵੀ ਹੋ ਗਿਆ ਹੈ, ਲੇਕਿਨ ਮਨ ਅੰਦਰ ਮਾਨ ਹੰਕਾਰ ਆ ਗਿਆ ਹੈ। ਉਹ ਕਹਿੰਦੇ ਨੇ ਮਾਨ ਮੁਨੀ ਮੁਨਵਰ ਗਲੇ, ਉਹ ਵੀ ਗਲ ਜਾਂਦੇ ਨੇ ਜੇਕਰ ਹੰਕਾਰ ਅੰਦਰ ਹੈ। ਮਾਨ ਸਭੈ ਕਉ ਖਾਏ, ਮਾਨ ਸਭਨਾਂ ਨੂੰ, ਹੰਕਾਰ ਸਭਨਾਂ ਨੂੰ ਖਾ ਜਾਂਦਾ। ਇਸ ਲਈ ਗੁਰੂ ਅਰਜਨ ਸਾਹਿਬ ਪਾਤਸ਼ਾਹ ਫਰਮਾਉਂਦੇ ਹੈ ਮਾਨ ਨਾ ਕੀਜੈ। ਦੂਸਰਾ ਬਚਨ ਪਾਤਸ਼ਾਹ ਕਹਿੰਦੇ ਸ਼ਰਨ ਪਰੀਜੈ, ਤੇ ਸੱਚੇ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਪਏ ਰਹਿਣਾ ਹੈ, ਅਧੀਨ ਹੋਏ ਰਹਿਣਾ ਹੈ, ਨਿਮਰਤਾ ਦੇ ਵਿੱਚ ਰਹਿਣਾ ਹੈ। ਆਸਾ ਦੀ ਵਾਰ ਵਿੱਚ ਪਾਤਸ਼ਾਹ ਨੇ ਬਚਨ ਉਚਾਰਿਆ ਹੋਇਆ ਸਿਮਲ ਰੁੱਖ ਸਰਾਇਰਾ ਅਤ ਦੀਰਗ ਅਤ ਮੁੱਚ, ਓਏ ਜੇ ਆਵਹਿ ਆਸ ਕਰ ਜਾਹੇ ਨਿਰਾਸੇ, ਕਿਤ ਫੁੱਲ ਫਿੱਕੇ ਫਲ ਬਕ ਬਕੇ, ਕੰਮ ਨ ਆਵਹਿ ਪੱਤ। ਤੇ ਪਾਤਸ਼ਾਹ ਕਹਿੰਦੇ ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤੱਤ। ਹੰਕਾਰ ਦਾ ਜੋ ਵਿਰੋਧੀ ਲਫ਼ਜ਼ ਹੈ ਨਿਮਰਤਾ, ਮਿੱਠਤ, ਪਾਤਸ਼ਾਹ ਕਹਿੰਦੇ ਸਾਰਿਆਂ ਹੀ ਗੁਣਾਂ ਦਾ ਇਹ ਨਿਚੋੜ ਹੈ, ਜਿਸ ਦੇ ਕੋਲ ਇਹ ਚੀਜ਼ ਹੈ ਉਹਨੇ ਬਹੁਤ ਸਾਰੇ ਗੁਣਾਂ ਨੂੰ ਕਾਬੂ ਕੀਤਾ ਹੋਇਆ। ਪਾਤਸ਼ਾਹ ਫਰਮਾਉਂਦੇ ਨੇ ਤੀਸਰਾ ਬਚਨ ਕਰੈ ਸੋ ਭਲਾ ਮਨਾਈਐ, ਉਹ ਅਕਾਲ ਪੁਰਖ ਪਰਮੇਸ਼ਰ ਜੋ ਕਰਦਾ ਹੈ ਪਾਤਸ਼ਾਹ ਜੀ ਕਹਿੰਦੇ ਉਸ ਵਿੱਚ ਭਲਾ ਮਨਾਇਆ ਜਾਏ ਕਿ ਭਲਾ ਹੀ ਹੋ ਰਿਹਾ ਹੈ, ਜੋ ਅਕਾਲ ਪੁਰਖ ਕਰ ਰਿਹਾ ਉਹ ਠੀਕ ਕਰ ਰਿਹਾ ਹੈ, ਤੇ ਜੋ ਕੀਤਾ ਸੀ ਉਹ ਠੀਕ ਕੀਤਾ ਸੀ, ਤੇ ਜੋ ਆਉਣ ਵਾਲੇ ਸਮੇਂ ਵਿੱਚ ਕਰੇਗਾ ਉਹ ਠੀਕ ਹੀ ਕਰੇਗਾ। ਪਾਤਸ਼ਾਹ ਜੀ ਕਹਿੰਦੇ ਇਉਂ ਜੋ ਅਕਾਲ ਪੁਰਖ ਕਰਦਾ ਹੈ ਉਸ ਦੇ ਵਿੱਚ ਪ੍ਰਸੰਨ ਰਿਹਾ ਜਾਏ, ਉਸ ਵਾਹਿਗੁਰੂ ਅਕਾਲ ਪੁਰਖ ਨੂੰ ਕੋਈ ਉਲਾਮੇ ਨਾ ਦਿੱਤੇ ਜਾਣ। ਦਸ ਬਸਤੂ ਲੇ ਪਾਛੈ ਪਾਵੈ, ਏਕ ਬਸਤ ਕਾਰਨ ਬਿਖੋਟ ਗਵਾਵੈ, ਏਕ ਭੀ ਨਾ ਦੇ ਦਸ ਭੀ ਹਿਰ ਲੇ, ਤੋ ਮੂੜਾ ਕਹੋ ਕਾਹ ਕਰੇ। ਇਹ ਮੂੜਾ, ਇਹ ਮੂਰਖ ਫਿਰ ਕੇ ਹੀ ਕਰ ਲਏਗਾ ਜੇ ਪ੍ਰਮਾਤਮਾ ਨੂੰ ਜੇ ਇਹ ਉਲਾਮੇ ਦੇਣ ਲੱਗ ਜਾਏਗਾ, ਕਿਉਂਕਿ ਉਸ ਤੋਂ ਪਹਿਲਾਂ ਪ੍ਰਮਾਤਮਾ ਨੇ ਬਹੁਤ ਕੁਝ ਬਖਸ਼ਿਆ ਹੈ, ਉਹਨਾਂ ਨੂੰ ਭੁਲਾ ਕੇ ਜੇ ਉਲਾਮਾ ਦੇਵੇਗਾ ਤਾਂ। ਇਸ ਲਈ ਪਾਤਸ਼ਾਹ ਕਹਿੰਦੇ ਕਰੈ ਸੋ ਭਲਾ ਮਨਾਈਐ, ਜੋ ਉਹ ਪ੍ਰਮਾਤਮਾ ਕਰਦਾ ਹੈ ਉਸ ਵਿੱਚ ਭਲਾ ਮਨਾਇਆ ਜਾਏ। ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ, ਇਉਂ ਦਰਸ਼ਨ ਹਰ ਜੀਓ ਪਾਈਐ। ਹੁਣ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਗੁਰੂ ਮੁਖ ਤੋਂ ਉਪਦੇਸ਼ ਦੇ ਰਹੇ ਨੇ, ਤੇ ਜੇਕਰ ਜਗਿਆਸੂ ਬੇਨਤੀਆਂ ਕਰਦਾ ਤੇ ਉਹ ਵੀ ਮੀਤਾ ਲਫ਼ਜ਼ ਵਰਤਦਾ, ਤੇ ਹੁਣ ਗੁਰੂ ਪਾਤਸ਼ਾਹ ਉਸ ਤੋਂ ਵੀ ਵੱਧ ਪਿਆਰ ਕਰਦੇ ਹੈ। ਪਾਤਸ਼ਾਹ ਵੀ ਸਿੱਖ ਨੂੰ ਜਗਿਆਸੂ ਨੂੰ ਇਹੀ ਕਹਿੰਦੇ, ਸੁਣ ਮੀਤਾ, ਹੇ ਪਿਆਰੇ ਮੇਰੇ ਮਿੱਤਰ, ਜੀਓ ਪਿੰਡ ਸਭ ਤਨ ਅਰਪੀਜੈ। ਇਹ ਜੀਓ ਜ਼ਿੰਦਗੀ, ਇਹ ਜਿੰਦ ਔਰ ਪਿੰਡ ਇਸ ਸਰੀਰ ਦਾ ਨਾਮ ਹੈ। ਸਭ ਤਨ ਅਰਪੀਜੈ, ਇਹ ਸਾਰਾ ਸਰੀਰ, ਇਹ ਤਨ, ਇਹ ਅਰਪਣ ਕਰਦੇ ਗੁਰੂ ਨੂੰ। ਇਉਂ ਕਹਿ ਦੇ ਕਿ ਹੇ ਪਾਤਸ਼ਾਹ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕਉ ਸੌਂਪ ਤੇ ਕਿਆ ਲਾਗੈ ਮੇਰਾ। ਹੈ ਤਾਂ ਸਭ ਕੁਛ ਹੀ ਪਾਤਸ਼ਾਹ ਤੇਰਾ, ਜੇ ਉਸ ਦੇ ਵਿੱਚੋਂ ਕੁਝ ਤੈਨੂੰ ਮੈਂ ਸੌਂਪ ਦੇਵਾਂ ਤੇ ਕੀ ਉਹ ਮੇਰਾ ਅਖਵਾਉਣਾ ਸ਼ੁਰੂ ਹੋ ਜਾਏਗਾ? ਉਹ ਵੀ ਤਾਂ ਤੇਰਾ ਹੀ ਹੈ ਜੋ ਮੈਂ ਤੈਨੂੰ ਦੇ ਰਿਹਾ। ਤੇਰਾ ਤੁਝ ਕਉ ਸੌਂਪ ਤੇ ਕਿਆ ਲਾਗੈ ਮੇਰਾ। ਆਨੰਦ ਸਾਹਿਬ ਵਿੱਚ ਪਾਤਸ਼ਾਹ ਫਰਮਾਉਂਦੇ ਨੇ, ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਆ ਪਾਈ ਹੈ। ਪਾਤਸ਼ਾਹ ਕਹਿੰਦੇ ਸਭ ਕੁਛ ਗੁਰੂ ਦਾ, ਔਰ ਇਹ ਮਨ ਵਿੱਚ ਮੰਨ ਕੇ ਔਰ ਗੁਰੂ ਦੇ ਅੱਗੇ ਅਰਪਣ ਕਰਕੇ ਫਿਰ ਵੀ ਹੁਕਮ ਦੇ ਅੰਦਰ ਰਹਿ ਕੇ ਪਾਤਸ਼ਾਹ ਕਹਿੰਦੇ ਫਿਰ ਰੱਬ ਨੂੰ ਹੀ ਪ੍ਰਾਪਤ ਕਰ ਲਈਦਾ, ਫਿਰ ਰੱਬ ਦੀ ਸਾਰੀ ਪ੍ਰੋਪਰਟੀ ਦੇ ਮਾਲਕ ਬਣ ਜਾਈਦਾ, ਜਦੋਂ ਰੱਬ ਦੇ ਪੁੱਤਰ ਬਣ ਜਾਈਏ। ਫਿਰ ਪਾਤਸ਼ਾਹ ਫਰਮਾ ਰਹੇ ਨੇ, ਭਇਓ ਅਨੁਗ੍ਰਹੋ ਪ੍ਰਸਾਦ ਸੰਤਨ ਕੈ, ਹਰ ਨਾਮਾ ਹੈ ਮੀਠਾ। ਭਇਓ ਅਨੁਗ੍ਰਹੋ ਰਹਿਮਤ ਦਾ ਨਾਮ ਹੈ, ਪ੍ਰਸਾਦ ਸੰਤਨ ਕੈ, ਸੰਤਨ ਸਤਸੰਗੀਆਂ ਦਾ ਨਾਮ ਹੈ, ਸਾਧ ਸੰਗਤ ਦਾ ਨਾਮ ਹੈ। ਸਾਧ ਸੰਗਤ ਦੀ ਕਿਰਪਾ ਦਾ ਸਦਕਾ ਹੋਈ ਹੈ ਮਿਹਰ, ਤੇ ਪਾਤਸ਼ਾਹ ਪਤਾ ਕਿਵੇਂ ਲੱਗੇ ਕਿ ਮਿਹਰ ਹੋ ਗਈ ਹੈ ਜਾਂ ਨਹੀਂ ਹੋਈ? ਪਾਤਸ਼ਾਹ ਜੀ, ਭਇਓ ਅਨੁਗ੍ਰਹੋ ਪ੍ਰਸਾਦ ਸੰਤਨ ਕੈ, ਜਿਹੜੇ ਪ੍ਰਭੂ ਦੇ ਪਿਆਰੇ ਨੇ, ਉਹਨਾਂ ਦੀ ਨਦਰ, ਉਹਨਾਂ ਦੀ ਨਦਰ ਦੇ ਵਿੱਚ ਰਹਿਮਤ ਆਉਣ ਦਾ ਸਦਕਾ ਤੁਸੀਂ ਪ੍ਰਸੰਨ ਹੋ ਕੇ ਤੁਸੀਂ ਵੀ ਮੇਰੇ ਤੇ ਰਹਿਮਤ ਕਰ ਦਿੱਤੀ, ਤੇ ਪਾਤਸ਼ਾਹ ਜੀ ਇਸ ਚੀਜ਼ ਦਾ ਕੋਈ ਪੈਮਾਨਾ ਹੈ ਕਿ ਪਤਾ ਲੱਗੇ ਕਿ ਰਹਿਮਤ ਹੋਈ ਹੈ? ਪਾਤਸ਼ਾਹ ਕਹਿੰਦੇ ਬੜਾ ਵੱਡਾ ਪੈਮਾਨਾ ਹੈ। ਮਹਾਰਾਜ ਜੀ ਉਹ ਕੀ ਹੈ? ਪਾਤਸ਼ਾਹ ਕਹਿੰਦੇ ਹਰ ਨਾਮਾ ਹੈ ਮਿੱਠਾ, ਪਰਮਾਤਮਾ ਦਾ ਨਾਮ ਮਿੱਠਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਪਹਿਲਾਂ ਇਹ ਮਨ ਨਹੀਂ ਸੀ ਸੁਣਨ ਨੂੰ ਤਿਆਰ, ਪਹਿਲਾਂ ਇਹ ਮਨ ਆਵਾਜ਼ਾਰੀ ਮਹਿਸੂਸ ਕਰਦਾ ਸੀ, ਡਿਸਟਰਬੇਸ਼ਨ ਮਹਿਸੂਸ ਕਰਦਾ ਸੀ, ਜੇ ਕੋਈ ਪਰਮਾਤਮਾ ਦੇ ਦਰ ਘਰ ਦੀ ਗੱਲ ਕਿਤੇ ਸ਼ੁਰੂ ਕਰ ਲੈਂਦਾ ਸੀ ਤੇ ਮਨ ਉੱਠਣ ਨੂੰ ਤਿਆਰ ਹੋ ਜਾਂਦਾ ਸੀ। ਹੁਣ ਜਿੱਥੇ ਕੋਈ ਪਰਮਾਤਮਾ ਦੀ ਗੱਲ ਸ਼ੁਰੂ ਕਰ ਦਿੰਦਾ, ਉੱਥੇ ਤੁਰਿਆ ਤੁਰਿਆ ਜਾਂਦਾ ਵੀ ਬੈਠ ਜਾਂਦਾ ਤੇ ਸਮਝ ਲਿਆ ਕਿ ਰਹਿਮਤ ਹੋਈ ਹੋਈ ਹੈ, ਇਹ ਪਰਮਾਤਮਾ ਦੀ ਦਇਆ ਹੋਈ ਹੋਈ ਹੈ। ਪਾਤਸ਼ਾਹ ਕਹਿੰਦੇ ਹਰ ਨਾਮਾ ਹੈ ਮਿੱਠਾ, ਜਨ ਨਾਨਕ ਕਉ ਗੁਰ ਕਿਰਪਾ ਧਾਰੀ। ਪਾਤਸ਼ਾਹ ਕਹਿੰਦੇ ਹੁਣ ਜਦੋਂ ਉਸ ਸੇਵਕ ਦੇ ਉੱਤੇ ਕਿਰਪਾ ਹੋ ਗਈ ਹੈ ਸੱਚੇ ਸਤਿਗੁਰਾਂ ਦੀ, ਸਭ ਅਕੁੱਲ ਨਿਰੰਜਨ ਡਿੱਠਾ, ਸਭ ਥਾਵਾਂ ਦੇ ਉੱਤੇ ਪਰਮਾਤਮਾ ਡਿੱਠ ਲਿਆ ਹੈ, ਦੇਖ ਲਿਆ ਹੈ, ਤੇ ਇਹ ਪਤਾ ਲੱਗ ਗਿਆ ਕਿ ਉਹ ਕੋਲ ਤੋਂ ਰਹਿਤ ਹੈ, ਉਸਦੀ ਨਾ ਕੋਈ ਜਾਤ ਹੈ, ਨਾ ਕੋਈ ਉਸਦੀ ਗੋਤ ਹੈ, ਨਾ ਉਸਦਾ ਕੋਈ ਇੱਕ ਖਾਸ ਰੰਗ ਹੈ ਜਾਂ ਉਸਦੀ ਕੋਈ ਖਾਸ ਚਿਹਨ ਚੱਕਰ ਹੈ। ਪਾਤਸ਼ਾਹ ਜੀ ਕਹਿੰਦੇ ਅਕੁੱਲ, ਸਾਰੀਆਂ ਕੁਲਾਂ ਤੋਂ ਬਾਹਰ ਨਿਰੰਜਨ, ਉਹ ਪ੍ਰਕਾਸ਼ ਸਰੂਪ ਪਰਮਾਤਮਾ ਡਿੱਠਾ ਦੇਖ ਲਿਆ ਹੈ ਸਭ ਪਾਸੇ, ਹਰ ਥਾਂ ਦੇ ਉੱਤੇ ਉਹ ਪਰਮਾਤਮਾ। ਸਭ ਅਕੁੱਲ ਨਿਰੰਜਨ ਡਿੱਠਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸੱਤ ਸਹੰਸ, ਜੈਸੇ ਓਤ ਪੋਤ ਪ੍ਰਭ ਸੋਈ। ਜਲ ਤਰੰਗ ਅਰ ਫੇਨ ਬੁੱਧ ਬੁੱਧਾ, ਜਲ ਤੇ ਭਿੰਨ ਨ ਹੋਈ, ਇਹੋ ਪਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਿਤ ਆਨ ਨ ਹੋਈ। ਪਾਤਸ਼ਾਹ ਫਰਮਾਉਂਦੇ ਹਰ ਜਗ੍ਹਾ ਤੇ ਉਸ ਪ੍ਰਭੂ ਨੂੰ ਦੇਖ ਲਿਆ ਹੈ, ਸਭ ਪਾਸੇ ਉਸ ਅਕਾਲ ਪੁਰਖ ਦੀ ਰਚਨਾ ਦੇਖ ਲਈ ਹੈ ਕਿ ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ, ਰੰਗ ਰੱਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ, ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ, ਆਪੇ ਜਾਲ ਮਨਕੜਾ, ਆਪੇ ਅੰਦਰ ਲਾਲ, ਆਪੇ ਬਹੁ ਬਿਧ ਰੰਗਲਾ, ਸਖੀਏ ਮੇਰਾ ਲਾਲ, ਨਿਤ ਰਵੈ ਸੁਹਾਗਣੀ ਦੇਖ ਹਮਾਰਾ ਹਾਲ, ਪ੍ਰਣਵੈ ਨਾਨਕ ਬੇਨਤੀ, ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ। ਹੇ ਪਾਤਸ਼ਾਹ, ਹੁਣ ਤੇ ਤੇਰੀ ਮਿਹਰ ਦੇ ਨਾਲ ਇਹ ਅਨੁਭਵ ਹੋ ਗਿਆ ਕਿ ਸਮੁੰਦਰ ਸਰੋਵਰ ਵੀ ਤੂੰ ਆਪ ਹੀ ਹੈ, प्रणवै नानक बेनती तू सरवर तू हंस। उस दे उपर केला कर रहे हुए हंस वह भी तू आप ही है। कौल तू है, कवल फुल खिड़े हुए वह भी तू ही है। कविया तू है, निके निके कविया दे फुल खिड़े हुए है वह भी तू ही है। आपे वेख विगस, उदे किनारे ते खलो के कोई वेख रहा ते खुश हो रहा वह वेखन वाला भी तू है ते हसन वाला भी तू है। हुण ते दातार पातशाह ए रहमत भयो अनुग्रहो प्रसाद संतन कै हर नामा है मीठा। जन नानक कौ गुर किरपा धारी सब अकुल निरंजन दिठा। उदो सबना थावां ते सब पासे व्यापक अकाल पुरख प्रभु परमेश्वर दे दीदार हो गए। ए रहमत हो गई धन गुरु अर्जन साहिब पातशाह जी आप जी दी। ए पवित्र फुरमान साध संग जी अमृत वेले गुरां ने बख्शिश कीता सी। नेम दे नाल रोजाना जिस दी विचार आप जी वख वख गुरु प्यारियां तो सरवण करदे आ रहे हो। नवंबर दा महीना दास नूं सेवा गुरु पातशाह जी ने बख्शिश कीती है। सवेर वक्त यही समा अते शाम नूं रूटीन नाल उही समा 6:50 तो 7:30 तक गुरु पातशाह जी दे गुण गाने ने। वध तो वध गुरु दरबार विच पहुँच के गुरु दे दीदार करके गुरु घर की रौनक नूं वधा के लाहे प्राप्त करने जी। भुल्लां दी खिमा बख्शो, फतेह बुलाओ। वाहिगुरु जी का खालसा, वाहिगुरु जी की फतेह।